ਅਜਾ ਪੋਗੰਤ ਕੰਧ ਮੂਲੰ ਬਸੰਤੇ ਸਮੀਪ ਕਿਹ ਰਹਿ। ਹੁਣ ਇਉਂ ਫਰਮਾਉਂਦੇ ਹੈ ਬਚਨ, ਸੰਸਾਰ ਦੀ ਦਸ਼ਾ ਦੱਸਦੇ ਵੀ ਕੀ ਹੈ, ਸੰਸਾਰ ਦੀ ਦਸ਼ਾ ਕਿਸ ਪ੍ਰਕਾਰ ਦੀ ਹੈ ਜੀ। ਉਹ ਕਹਿੰਦੇ ਨੇ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਜਿਸ ਤਰ੍ਹਾਂ ਅਜਾ ਬੱਕਰੀ ਖੂਬ ਚੰਗੇ ਚੰਗੇ ਕੰਦ ਮੂਲ ਆਦਿਕਾਂ ਨੂੰ ਪੋਗੰਤ ਖਾ ਕੇ ਰਿਸ਼ਟ ਪੁਸ਼ਟ ਹੁੰਦੀ ਹੈ ਬੱਕਰੀ, ਪਰ ਕਿਹ ਰਹਿ ਸ਼ੇਰ ਦੇ ਕੋਲ ਵਸਣ ਕਰਕੇ ਉਹਦਾ ਖਾਧਾ ਪੀਤਾ ਸਭ ਨਿਕਲ ਜਾਂਦਾ ਹੈ, ਹਜ਼ਮ ਹੀ ਨਹੀਂ ਹੁੰਦਾ ਉਹਨੂੰ। ਸੋ ਇਸ ਤਰ੍ਹਾਂ ਜਿਵੇਂ ਕਹਿੰਦੇ ਸੀ, ਉਹ ਕਿਹਾ ਸੀ ਰਾਜੇ ਨੇ ਵਜ਼ੀਰ ਨੂੰ, ਆਪਣੇ ਨੂੰ ਕਿਸੇ ਨੇ, ਬਈ ਉਹ ਬੱਕਰੀ ਵੀ ਰੱਖਣੀ ਹੈ ਕਿਸੇ ਬੰਦੇ ਨੂੰ, ਕਿਹਾ ਬੱਕਰੀ ਨੂੰ ਇੰਨਾ ਭੋਜਨ ਵੀ ਖਵਾਉਣਾ ਪਰ ਤਕੜੀ ਵੀ ਨਹੀਂ ਹੋਣ ਦੇਣਾ। ਉਹਨੇ ਬੀਰਬਲ ਨੂੰ ਪੁੱਛਿਆ ਕਿ ਉਹ, ਬੀਰਬਲ ਕਹਿਣ ਲੱਗਿਆ, ਤੂੰ ਉਹਨੂੰ ਖਵਾਰ ਹੋ ਜਾਇਆ ਕਰ, ਪਰ ਇੱਕ ਵਾਰੀ ਸ਼ੇਰ ਦੇ ਮੂਹਰੇ ਕਰਕੇ ਲਿਆਇਆ ਕਰ ਰੋਜ਼। ਕਹਿੰਦੇ ਕਮਜ਼ੋਰ ਦੀ ਕਮਜ਼ੋਰ ਹੀ ਰਹੂਗੀ। ਇਸ ਤਰ੍ਹਾਂ ਕਹਿੰਦੇ ਭਾਵੇਂ ਭਾਵ ਜਿਵੇਂ ਸ਼ੇਰ ਦੇ ਸਾਹਮਣੇ ਬੱਕਰੇ ਦੀ ਖੁਰਾਕ ਕਿਸੇ ਅਰਥ ਨਹੀਂ, ਉਵੇਂ ਹੀ ਗਮ ਕਰਕੇ ਬੰਦੇ ਦਾ ਖਾਧਾ ਪੀਤਾ ਐਵੇਂ ਨਿਸਫਲ ਜਾਂਦਾ, ਚਿੰਤਾ ਕਰਕੇ ਸਰੀਰ ਸੜ ਚੁੱਕ ਜਾਂਦਾ। ਇਸੇ ਕਰਕੇ ਮਨੁੱਖ ਨੂੰ ਚਾਹੀਦਾ ਕਿ ਚਿੰਤਾ ਦੇ ਰੋਗ ਤੋਂ ਰਹਿਤ ਹੋ ਕੇ ਆਪਣੀ ਜ਼ਿੰਦਗੀ ਸੁੱਖ ਦੇ ਨਾਲ ਬਤੀਤ ਕਰੇ। ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ। ਤਤਰ ਗਤੇ ਭਾਵ ਉਹੀ ਹਾਲਤ ਸੰਸਾਰ ਦੀ, ਜੋ ਸਾਰਾ ਸੰਸਾਰ ਹਰਖ ਸੋਗ 'ਚ ਵਿਆਪ ਰਿਹਾ, ਭਾਵ ਲੱਗ ਰਿਹਾ। ਜਿਸ ਵੇਲੇ ਧਨ ਪਦਾਰਥ ਪ੍ਰਾਪਤ ਹੁੰਦੇ ਹਨ ਤਾਂ ਹਰਖ ਕਰਦਾ, ਖੁਸ਼ੀ ਕਰਦਾ, ਧਨ ਪਦਾਰਥ ਦੇ ਨਾਸ ਕਾਲ ਵਿੱਚ ਫਿਰ ਬੜਾ ਸੋਗ ਕਰਦਾ। ਦੂਸਰਾ ਭਾਵ ਇਹ ਵੀ ਹੈ, ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕਿਹ ਰਿਹਾ। ਬੱਕਰੀ ਦੇ ਸਮਾਨ ਜੀਵ ਕੰਦ ਮੂਲੰ ਚੰਗੇ ਚੰਗੇ ਪਦਾਰਥ ਛਕਦਾ ਹੈ, ਪਰ ਚਿੰਤਾ ਰੂਪੀ ਕਾਲ ਰੂਪੀ ਸ਼ੇਰ ਦੇ ਸਮੀਪ ਵਸਣ ਕਰਕੇ ਸੁੱਕ ਜਾਂਦਾ। ਜਿਸ ਤਰ੍ਹਾਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਪੈਂਡੇ ਖਾਂ ਨੂੰ ਕਿਹਾ ਸੀ, ਪਹਿਲਾਂ ਉਹਨੇ ਕਿਹਾ ਮਹਾਰਾਜ ਮੇਰੇ ਅੰਦਰ ਵਿਕਾਰ ਨਹੀਂ ਮਿਟਦੇ। ਮਹਾਰਾਜ ਨੇ ਕਹਿੰਦੇ ਦਿਖਾਈਏ ਕੌਤਕ ਇਹਨੂੰ ਵੀ, ਕਹਿੰਦੇ ਤੂੰ 7 ਦਿਨਾਂ ਦੇ ਵਿੱਚ ਮਰ ਜਾਣਾ। ਉਹਨੂੰ ਇੰਨਾ ਹੋ ਗਿਆ ਡਰ ਮਨ 'ਚ, ਨਾ ਤਾਂ ਪਾਣੀ ਪੀਵੇ, ਨਾ ਨੀਂਦ ਆਵੇ, ਨਾ ਰੋਟੀ ਖਾਵੇ। 7 ਦਿਨ ਲੰਘੇ, 7 ਦਿਨਾਂ ਬਾਅਦ ਬੜਾ ਕਮਜ਼ੋਰ ਜਿਹਾ ਹੋਇਆ। 8ਵੇਂ ਕੁ ਦਿਨ ਨੂੰ ਫੜ ਕੇ ਲਈ ਤੁਰੇ ਆਉਂਦੇ ਨੇ, ਕਹਿੰਦੇ ਇਹ ਕੌਣ ਹੈ? ਕਹਿੰਦੇ ਪੈਂਡੇ ਖਾਂ। ਕਹਿੰਦੇ ਪੈਂਡੇ ਤੈਨੂੰ ਕੀ ਹੋਇਆ? ਕਹਿੰਦੇ ਮਹਾਰਾਜ ਜੀ, ਤੁਸੀਂ ਮੈਨੂੰ ਕਿਹਾ ਸੀ 7 ਦਿਨਾਂ 'ਚ ਮਰ ਜਾਣਾ, ਮੈਨੂੰ ਤਾਂ ਨਾ ਨੀਂਦ, ਨਾ ਭੁੱਖ, ਨਾ ਰੋਟੀ। ਕਹਿੰਦੇ ਤੂੰ ਕਹਿ ਸੀ ਮੈਨੂੰ ਵਿਕਾਰ ਬੜੇ ਫੁਰਦੇ ਆ। ਕਹਿੰਦੇ ਵਿਕਾਰ ਫੁਰੇ? ਕਹਿੰਦੇ ਮਹਾਰਾਜ ਵਿਕਾਰ ਜਿੱਥੇ ਮੌਤ ਉੱਥੇ ਵਿਕਾਰ ਕਿੱਥੇ? ਮਹਾਰਾਜ ਮੈਂ ਮਰਿਆ ਤਾਂ ਹੈ ਨਹੀਂ, 7 ਦਿਨ ਤਾਂ ਲੰਘ ਗਏ। ਸਤਿਗੁਰੂ ਕਹਿੰਦੇ ਮੈਂ ਤੈਨੂੰ ਇਹ ਥੋੜ੍ਹੀ ਕਿਹਾ ਸੀ 7 ਦਿਨਾਂ 'ਚ ਮਰਨਾ। ਮੇਰਾ ਮਤਲਬ ਸੀ ਕਿ 7 ਦਿਨ ਹੁੰਦੇ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨਿਚਰ ਐਤਵਾਰ, ਬਸ ਇਹਨਾਂ ਦਿਨਾਂ 'ਚ ਹੀ ਮਰੇਗਾ ਜਦ ਮਰੇਗਾ। ਕਹਿੰਦੇ ਓਹੋ, ਮੈਂ ਤਾਂ ਆਖਿਆ ਕਹਿੰਦੀ 7 ਦਿਨ ਨੂੰ ਮਰ ਜਾਣਾ। ਮਹਾਰਾਜ ਕਹਿੰਦੇ ਇਸ ਕਰਕੇ ਜੇ ਬੰਦਾ ਮੌਤ ਨੂੰ ਯਾਦ ਰੱਖੇ ਫਿਰ ਵਿਕਾਰ ਨਹੀਂ ਫੁਰਦੇ ਉਹਨੂੰ। ਇਹ ਮੌਤ ਯਾਦ ਨਹੀਂ ਰੱਖਦੇ ਲੋਕ, ਖਾ ਪੀ ਕੇ ਮੌਜਾਂ ਮਾਣਦੇ ਆ ਫਿਰ ਵਿਕਾਰ ਭੋਗਦੇ ਆ। ਤਤਰ ਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ। ਮਹਾਰਾਜ ਕਹਿੰਦੇ ਤਤਰ ਗਤੇ ਸੰਸਾਰ ਹੈ, ਇਸੇ ਤਰ੍ਹਾਂ ਸੰਸਾਰ ਦੀ ਚਾਲ ਭਾਵ ਰੀਤੀ ਹੈ। ਜਦ ਕੋਈ ਪਦਾਰਥ ਖਾਣੇ ਨੂੰ ਪ੍ਰਾਪਤ ਹੋ ਜਾਏ ਤਾਂ ਹਰਖ ਬੜਾ ਖੁਸ਼ ਹੁੰਦਾ, ਜਦ ਕੋਈ ਮਰ ਜਾਵੇ ਤਾਂ ਕਾਲ ਰੂਪੀ ਸ਼ੇਰ ਨੂੰ ਦੇਖ ਕੇ ਸੁੱਕ ਕੇ ਸੋਗ ਦੇ ਸਹਿਤ ਹੋ ਜਾਂਦਾ। ਛਲੰ ਛਿਦਰੰ ਕੋਟ ਵਿਘਨੰ ਅਪਰਾਧੰ ਕਿਲ ਬਿਖ ਮਲੰ। ਇਹ ਜੀਵ ਕਈ ਤਰ੍ਹਾਂ ਦੇ ਛਲ ਕਰਦਾ, ਦੂਜਿਆਂ ਦੇ ਵਿੱਚ ਛਿਦਰੰਗ ਦੋਸ਼ ਰੋਪਣ ਕਰਦਾ ਅਤੇ ਦੂਜਿਆਂ ਦੇ ਕਾਰਜ ਵਿੱਚ ਕਰੋੜਾਂ ਵਿਘਨ ਪਾਉਂਦਾ ਅਤੇ ਗੁਰਾਂ ਦੀ ਬੇਅਦਬੀ ਆਦਿ ਅਪਰਾਧਾਂ ਨੂੰ ਕਰਦਾ, ਜਾਂ ਅਪਰ ਅਰਾਧੰਗ ਹੋਰ ਦੇਵੀ ਦੇਵਤਿਆਂ ਨੂੰ ਰਾਧਦਾ ਅਤੇ ਬ੍ਰਾਹਮਣ ਕਾਲੀ ਗਊ ਲੜਕੀ ਦਾ ਮਾਰਨਾ ਵੇਸਵਾ ਦੇ ਧਾਨ ਖਾਣੇ ਰੂਪ ਚਾਰੇ ਕਿਲਵਖਾਂ ਕਰਕੇ ਜੀਵ ਦਾ ਹਿਰਦਾ ਮਲੰਗ ਮਲੀਨ ਹੋ ਰਿਹਾ ਹੈ। ਮਹਾਰਾਜ ਨੇ ਬਚਨ ਕੀਤਾ, ਬਾਣੀ 1413 ਅੰਗ 'ਤੇ ਆਵੇਗਾ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ ਪਾਹੇ ਅਤੇ ਜਾਹੇ ਵੀਸਰ ਨਾਨਕਾ ਇੱਕ ਨਾਮ ਭਰਮ ਮੋਹੰ। ਮਹਾਰਾਜ ਕਹਿੰਦੇ ਫਿਰ ਜੀਵ ਦੇ ਅੰਦਰ 5 ਪ੍ਰਕਾਰ ਦਾ ਭਰਮ ਹੈ, ਜਿਹੜਾ ਪਹਿਲਾਂ ਕਈ ਵਾਰ ਦੱਸਿਆ ਆਪਾਂ ਕਥਾ 'ਚ, ਸਰੀਰ ਦਾ ਜਾਂ ਪਰਿਵਾਰ ਦਾ ਮੋਹ ਹੋ ਰਿਹਾ। ਸੋ ਬਹੁਤ ਸਾਰਿਆਂ ਨੇ ਇਹ ਮੋਹ ਪਰਿਵਾਰ ਦਾ ਕੀਤਾ ਹੈ, ਜਿਸ ਤਰ੍ਹਾਂ ਪੁੱਤਰਾਂ ਦੇ ਮਰਨ ਦਾ ਵਸ਼ਿਸ਼ਠ ਨੂੰ ਮੋਹ ਹੋਇਆ ਅਤੇ ਸਤਲੁਜ ਦਰਿਆ 'ਚ ਡੁੱਬਣ ਚੱਲਿਆ, ਫਿਰ ਫਾਹੀ ਲੈ ਕੇ ਬਿਪਾਸਾ 'ਚ ਡੁੱਬਣ ਲੱਗਿਆ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਕਾਰੇ ਛੱਡੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ 'ਤੇ, ਮਾਤਾਵਾਂ ਦੇ ਪੁੱਛਣ 'ਤੇ ਵੀ ਇਹ ਨਹੀਂ ਕਿਹਾ ਕੀ ਹੋਇਆ, ਕਿੱਦਾਂ ਰੋਣਾ ਹੀ ਸ਼ੁਰੂ ਕਰਤਾ। ਕਹਿੰਦੇ ਇਹਨ ਪੁੱਤਰ ਨਕੇ ਸੀਸ ਪਰ ਵਾਰ ਦੀ ਇਸ ਉਤਚਾਰ, ਚਾਰ ਮੂਹੇ ਤੋਂ ਕਿਆ ਹੋਇਆ ਜੀਵਤ ਲੱਖ ਹਜ਼ਾਰ। ਕਹਿੰਦੇ ਆ ਲੱਖਾਂ ਹਜ਼ਾਰਾਂ ਤੇਰੇ ਹੀ ਨੇ। ਸੋ ਇਸ ਪ੍ਰਕਾਰ ਮਹਾਰਾਜ ਨੇ ਮੋਹ ਤੋਂ ਆਪਾਂ ਨੂੰ ਕੱਢਿਆ। ਮਾਨ ਅਪਮਾਨ, ਆਪਣਾ ਮਾਨ ਆਦਰ ਕਰਾਉਣਾ ਅਤੇ ਦੂਜਿਆਂ ਦਾ ਅਪਮਾਨ ਨਿਰਾਦਰ ਕਰਨਾ, ਇਹ ਵੀ ਜੀਵ ਦੇ ਅੰਦਰੋਂ ਸਤਿਗੁਰੂ ਮਹਾਰਾਜ ਦੂਰ ਕਰਦੇ ਨੇ। ਮਦੰ ਮਾਇਆ ਵਿਆਪਤੰ, ਆਪਣੇ ਗੁਣਾਂ ਦੀ ਮਦੰ ਗਰੂਰੀ ਚ ਮਦੰ ਮਸਤ ਰਹਿਣਾ, ਇਹ ਅਸ਼ੁਭ ਗੁਣ ਰੂਪ ਹੋ ਕੇ ਮਾਇਆ ਇਸ ਜੀਵ ਨੂੰ ਵਿਆਪ ਰਹੀ ਹੈ। ਮਾਇਆ ਦੇ ਮਦ ਕਰਕੇ ਇਹ ਜੀਵ ਭਰਮ ਮੋਹ ਮਾਨ ਅਪਮਾਨ ਰੂਪ ਦੁੰਦਵਾਦ ਵਿੱਚ ਵਿਆਪ ਰਿਹਾ ਹੈ। ਮ੍ਰਿਤਾ ਜਨਮ ਪਰਮੰਤ ਨਰਕ ਹੈ, ਅਨਕ ਉਪਾਵੰ ਨਾ ਸਿੱਧਿਹਤੇ। ਸੋ ਮੰਮੇ ਦੇ ਪੈਰ ਚਰਾਰਾ ਸਿਹਾਰੀ ਮੰਮੇ ਨੂੰ ਤੱਤਾ ਥੱਲੇ ਜਈਆ, ਉਹਦੇ ਥੱਲੇ ਫਿਰ ਔਂਕੜ ਹੈ। ਇਹ ਜੇ ਬੋਲਣਾ ਹੋਵੇ ਤਾਂ ਮੰਮੇ ਨੂੰ ਸਿਹਾਰੀ ਪੈਰ ਚਰਾਰਾ ਤੱਤਾ ਊੜੇ ਨੂੰ ਔਂਕੜ ਲਾ ਕੇ ਬੋਲੋ ਮ੍ਰਿਤਾ। ਕਹਿੰਦੇ ਮ੍ਰਿਤਾ ਜਨਮ ਪਰਮੰਤ ਨਰਕ ਹੈ, ਅਨਕ ਉਪਾਵੰ ਨਾ ਸਿੱਧਿਹਤੇ। ਇਸੇ ਕਰਕੇ ਜੀਵ ਮ੍ਰਿਤਿਉ ਮਰਦਾ ਅਤੇ ਜਨਮਦਾ ਅਤੇ ਨਰਕਾਂ ਵਿੱਚ ਭਰਮੰਤ ਫਿਰਦਾ। ਪਰਮੇਸ਼ੁਰ ਨਾਮ ਤੋਂ ਬਿਨਾਂ ਅਨੇਕਾਂ ਹੀ ਉਪਾਵੰਗ ਯਤਨਾਂ ਦੇ ਕਰਨ ਨਾਲ ਵੀ ਸਿੱਧ ਅਤੇ ਕਲਿਆਣ ਦੀ ਪ੍ਰਾਪਤੀ ਨਹੀਂ ਹੁੰਦੀ। ਅਸ਼ਟ ਸਾਜ ਸਾਜ ਪੁਰਾਣ ਸੁੱਧ ਹੈ, ਕਰਹਿ ਵੇਦ ਅਭਿਆਸ, ਬਿਨ ਨਾਮ ਹਰ ਕੇ ਮੁਕਤ ਨਾਹੀਂ, ਕਹਿ ਨਾਨਕ ਦਾਸ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸਵਾਮੀ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਵਾਮੀ ਜੀ ਕਹਿੰਦੇ ਸੀ, ਹਰੀ ਲਾਲ ਕ੍ਰਿਸ਼ਨ ਲਾਲ, ਹੇ ਮਹਾਰਾਜ ਹੇ ਸਤਿਗੁਰੋ, ਇਹ ਜੀਵ ਦਾ ਮਨ ਨਿਰਮਲ ਫਿਰ ਕਿਵੇਂ ਹੋਵੇ? ਮਹਾਰਾਜ ਇਹ ਨਿਰਮਲ ਤਾਂ ਹੁੰਦਾ ਨਹੀਂ। ਤਾਂ ਸਤਿਗੁਰੂ ਮਹਾਰਾਜ ਬਚਨ ਸਮਝਾਉਂਦੇ ਹਨ ਉਹਨਾਂ ਨੇ ਤਾਂ ਹੀ, ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ। ਮਹਾਰਾਜ ਕਹਿੰਦੇ ਭਾਈ, ਸੰਤਾਂ ਦੇ ਸੰਗ ਚ ਮਿਲ ਕੇ ਮਨ ਕਰਕੇ ਗੋਪਾਲ ਨਾਮ ਨੂੰ ਜਪਣਾ ਕਰੇ ਤੇ ਨਿਤਾ ਪ੍ਰਤੀ ਗੋਬਿੰਦ ਦੇ ਗੁਣਾਂ ਨੂੰ ਬਾਣੀ ਦੁਆਰਾ ਰਮੰਤ ਉਚਾਰਨਾ ਕਰੇ ਤਾਂ ਇਸ ਜੀਵ ਦਾ ਮਨ ਨਿਰਮਲ ਹੋ ਸਕਦਾ ਹੈ। ਇਸ ਕਰਕੇ ਰਮੰਤ ਗੁਣ ਗੋਬਿੰਦ ਨਿਤ ਪ੍ਰਤ ਹੈ। ਗੋਬਿੰਦ ਦੇ ਗੁਣਾਂ ਨੂੰ ਹਰ ਰੋਜ਼ ਇਹ ਰਮੰਤ ਉਚਾਰਨਾ ਕਰੇ, ਫਿਰ ਇਹ ਜੀਵ ਜਿਹੜਾ ਨਿਰਮਲ ਹੋ ਸਕਦਾ। ਇਹ ਜੀਵ ਦਾ ਤਰਨਾ ਕਿਸ ਤਰ੍ਹਾਂ ਹੋ ਸਕਦਾ ਮਹਾਰਾਜ ਜੀ? ਤਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਇਸ ਤਰ੍ਹਾਂ ਫਰਮਾਉਂਦੇ ਹਨ, ਤਰਨ ਸਰਨ ਸਵਾਮੀ ਰਮਣ ਸੀਲ ਪਰਮੇਸ਼ੁਰ ਹੈ। ਜੋ ਸਵਾਮੀ ਅਕਾਲ ਪੁਰਖ ਸਾਰੇ ਰਮਣ ਵਿਆਪਕ ਹੈ। ਤੋ ਇਸ ਜੀਵ ਦਾ ਜਿਹੜਾ ਚਾਹੀਦਾ ਨਾ ਆਪਾਂ ਨੂੰ, ਇਹ ਜੀਵ ਦਾ ਇਹ ਸੀਲ ਸੁਭਾਅ ਦੇ ਸਹਿਤ ਹੋ ਕੇ ਉਹ ਪਰਮੇਸ਼ੁਰ ਦੀ ਸ਼ਰਨ ਗ੍ਰਹਿਣ ਕਰੇ, ਤਾਂ ਇਸ ਜੀਵ ਦਾ ਸੰਸਾਰ ਸਾਗਰ ਤੋਂ ਤਰਨ ਤਰਨਾ ਹੁੰਦਾ। ਤਰਨ ਹੁੰਦਾ ਜਹਾਜ਼ ਰੂਪ, ਜੋ ਸਵਾਮੀ ਉਹਦੀ ਸ਼ਰਨ ਗ੍ਰਹਿਣ ਕਰਨ ਨਾਲ ਤਰਨਾ ਹੁੰਦਾ। ਇਸ ਕਰਕੇ ਜੀਵ ਨੂੰ ਚਾਹੀਦਾ ਉਹ ਕਿ ਸੀਲ ਸ਼ਾਂਤ ਠੰਡਾ ਸੁਭਾਅ ਧਾਰ ਕੇ ਪਰਮੇਸ਼ੁਰ ਦੇ ਜਸ ਨੂੰ ਰਮਣ ਉਚਾਰਨਾ ਕਰੇ। ਸੀਲ ਸੁਭਾਅ ਰਹੇ ਭਾਵ ਧੀਰਜਵਾਨ ਜਿਹਾ ਰਹੇ, ਐਵੇਂ ਨਹੀਂ ਟੱਪੂ ਟੱਪੂ ਕਾਹਲੀ ਭੱਜਿਆ ਫਿਰਦਾ। ਉਈ ਕਰਨ ਕਾਰਨ ਸਮਰੱਥ ਹੈ, ਦਾਨ ਦੇਤ ਪ੍ਰਭ ਪੂਰਨ ਹੈ। ਉਹ ਪਰਮੇਸ਼ੁਰ ਕਾਰਨ ਹੁੰਦਾ, ਪ੍ਰਪੰਚ ਦੇ ਸੋਤਪਤ ਕਰਨੇ ਨੂੰ ਪੈਦਾ ਕਰਨੇ ਨੂੰ ਸਮਰੱਥ ਹੈ ਅਤੇ ਪੂਰਨ ਹੈ। ਸਾਰਿਆਂ ਨੂੰ ਵਾਹਿਗੁਰੂ ਖਾਣ ਪਾਣ ਨੂੰ ਦਾਨ ਦੇਤ ਦੇ ਰਿਹਾ। ਨਿਰਾਸ ਆਸ ਕਰਨ ਸਗਲ ਅਰਥ ਆਲਿਆ ਹੈ। ਫਿਰ ਉਹ ਵਾਹਿਗੁਰੂ ਨਿਰਾਸਿਆਂ ਜੀਵਾਂ ਦੀ ਆਸਾ ਪੂਰੀ ਕਰਨ ਵਾਲਾ ਅਤੇ ਸਾਰਿਆ ਅਤੇ ਅਰਥ ਪਦਾਰਥ ਧਰਮ ਅਰਥ ਕਾਮ ਮੁੱਖ ਆਦਿਕ ਦਾ ਆਲਿਆ ਹੈ, ਘਰ ਹੈ। ਸੋ ਐੜੇ ਕੰਨਾਂ ਲੱਲਾ ਜਈਆ ਹਾਹ ਆਲਿਆ ਹੈ, ਇਸ ਤਰ੍ਹਾਂ ਬੋਲਣਾ ਪਾਠ ਆਲਿਆ ਹੈ। ਜੇ ਲਿਖ ਕੇ ਬੋਲਣਾ ਸਿੱਖਣਾ ਫਿਰ ਲਿਖ ਲਓ ਐੜੇ ਨੂੰ ਕੰਨਾਂ ਲੱਲਾ ਈੜੀ ਸਿਹਾਰੀ ਐੜਾ ਅਤੇ ਹਾਹ ਆਲਿਆ ਹੈ। ਆਲਿਆ ਮਤਲਬ ਆਲਿਆ ਮਤਲਬ ਘਰ ਹੁੰਦਾ, ਕਈ ਜਗ੍ਹਾ ਹੁੰਦਾ। ਆ ਆਲਾ ਆਲਾ ਦਇਆਲ, ਦਇਆ ਦਾ ਘਰ, ਕਿਰਪਾਲ ਕਿਰਪਾ ਦਾ ਘਰ, ਇਹ ਅਰਥ ਪਿੱਛੇ ਆਪਾਂ ਕਾਫੀ ਕੀਤੇ ਨੇ। ਗੁਣ ਨਿਧਾਨ ਸਿਮਰੰਤ ਨਾਨਕ, ਸਗਲ ਜਾਚ ਅੰਤ ਜਾਚਕਾ ਹੈ। ਮਹਾਰਾਜ ਕਥਨ ਕਰਦੇ ਨੇ ਸਾਰੇ ਜੀਵ ਜਾਚਕਾ ਹੈ, ਮੰਗਤੇ ਬਣ ਕੇ ਜਿਸ ਵਾਹਿਗੁਰੂ ਪਾਸੋਂ ਸਾਰੇ ਪਦਾਰਥ ਜਾਚ ਅੰਤ ਮੰਗਦੇ ਹਨ, ਉਸ ਗੁਣ ਨਿਧਾਨ ਗੁਣਾਂ ਦੇ ਖਜ਼ਾਨੇ ਵਾਹਿਗੁਰੂ ਨੂੰ ਤੁਸੀਂ ਵੀ ਸਿਮਰਨਾ ਕਰੋ। ਜੋ ਵਾਹਿਗੁਰੂ ਜਾਚਕਾ ਹੈ ਭਾਵ ਜਗਿਆਸੂ, ਉਹਦਾ ਨਾਮ ਸਿਮਰੰਤ ਸਿਮਰਦੇ ਨੇ ਜਿਹੜੇ ਮੰਗਤੇ ਬਣ ਕੇ ਉਹਦਾ ਅਤੇ ਉਹਦੀ ਕਿਰਪਾ ਨੂੰ ਜਾਚ ਅੰਤ ਮੰਗਦੇ ਨੇ, ਉਹ ਸਾਰੇ ਸ਼ੁਭ ਗੁਣਾਂ ਦਾ ਖਜ਼ਾਨਾ ਬਣ ਜਾਂਦੇ ਨੇ। ਤੁਸੀਂ ਵੀ ਸਿਮਰਿਆ ਕਰੋ ਭਾਈ ਸੰਗਤੋ। ਮਹਾਰਾਜ ਜੀ, ਇਹ ਜੀਵ ਦੀਆਂ ਪੁੱਠੀਆਂ ਗੱਲਾਂ ਕਿਸੇ ਤਰ੍ਹਾਂ ਸਿੱਧੀਆਂ ਹੋ ਸਕਦੀਆਂ, ਕਈਆਂ ਦੇ ਪੁੱਠੇ ਹੀ ਕੰਮ ਹੋਈ ਜਾਂਦੇ ਨੇ। ਸੋ ਇਸ ਪ੍ਰਕਾਰ ਮਹਾਰਾਜ ਫਿਰ ਇਸੇ ਪੰਕਤੀ 'ਚ ਆਪਾਂ ਨੂੰ ਦੱਸਣਗੇ, ਧਰਮ ਲੱਖਣ ਪ੍ਰਭ ਮਾਇਆ, ਸਾਧ ਸੰਗਮ ਰਾਮ ਰਾਮ ਰਮਣੰ, ਸਰਣ ਨਾਨਕ ਹਰ ਹਰ ਦਇਆਲ ਚਰਨੰ। ਤੋ ਇਸ ਤਰ੍ਹਾਂ 44ਵਾਂ ਜਿਹੜਾ ਸਲੋਕ ਹੈ ਇਹਦੀਆਂ ਅਖੀਰਲੀ ਪੰਕਤੀ ਦੇਖੋ, ਇਹ ਲਿਖੀਆਂ ਹੋਈਆਂ ਨੇ। ਤਾਂ ਇਹ ਜਵਾਬ ਦਿੰਦੇ ਨੇ ਜੀਵ ਦੀਆਂ ਪੁੱਠੀਆਂ ਹੁਣ ਸਿੱਧੀਆਂ ਵੀ ਪਾਉਣੀਆਂ ਜੀ, ਤੁਸੀਂ ਤੁਹਾਡੀ ਚਰਨ ਸਰਨ ਜੋ ਆਏ ਹੈ। ਸਤਿਗੁਰੂ ਮਹਾਰਾਜ ਹੁਣ ਪੁੱਠੀਆਂ ਸਿੱਧੀਆਂ ਕਿਵੇਂ ਮਹਾਰਾਜ ਕਹਿਣ। 1358 ਅੰਗ 'ਤੇ ਮਹਾਰਾਜ ਫਰਮਾਉਂਦੇ ਹਨ ਬਚਨ, ਦੁਰਗਮ ਸਥਾਨ ਸੁਗਮੰ ਮਹਾਂਦੂਖ ਸਰਬ ਸੂਖਣ ਹੈ। ਸੋ ਇਹ ਪਾਠ ਕਈ ਵਾਰ ਭੁਲੇਖ 'ਚ ਹੋਰ ਤਰ੍ਹਾਂ ਨਿਕਲ ਜਾਂਦਾ, ਦੁਰਗਮ ਕਰਕੇ ਸਾ ਦੁਰਗਮ, ਦੁਰਗਮ ਸਥਾਨ ਸੁਗਮੰ ਮਹਾਂਦੂਖ ਸਰਬ ਸੂਖਣ ਹੈ, ਜਾਂ ਇਹ ਵੀ ਨਹੀਂ ਸਮਝ ਲੱਗਣਾ ਵੀ ਪਾਠ ਬੋਲਣਾ ਕੀ ਹੈ। ਇਸ ਕਰਕੇ ਦੁਰਗਮ ਸਥਾਨ, ਦੁਰਗਮ ਹੁੰਦਾ ਔਖੇ, ਦੁਰ ਅਤੇ ਗਮ, ਗਮ ਹੁੰਦਾ ਪਹੁੰਚਣਾ ਅਤੇ ਦੁਰ ਔਖਾ, ਔਖੇ ਸਥਾਨ ਸੁਗਮੰਗ ਸੌਖੇ ਹੋ ਜਾਂਦੇ ਨੇ। ਦੁਰ ਗਮ ਕਠਿਨ ਹੈ, ਜਿਸ ਥਾਂ ਦੀ ਗਮਤਾ ਭਾਵ ਪਹੁੰਚਣਾ, ਸਵਰਗ ਪਰਲੋਕ ਦਸਮ ਦੁਆਰ ਸੱਚਖੰਡ ਤੁਰੀਆ ਪਦ, ਉਸ ਸਥਾਨ ਵਿੱਚ ਸੁਗਮ ਸੁਖੈਣ ਹੀ ਪਹੁੰਚ ਸਕਦਾ ਹੈ ਸੁਗਮੰਗ। ਪਰ ਸੁਗਮੰਗ ਨੂੰ ਆਪਾਂ ਸੁਗਮੰਗ ਇੱਥੇ ਅਲੱਗ ਅਲੱਗ ਕਰਕੇ ਸੁਗਮੰਗ, ਗਮੰਗ ਹੁੰਦਾ ਪਹੁੰਚਣਾ, ਸੁਖੈਣੀ। ਮਹਾਂਦੁਖਦਾਇਕ ਜੋ ਗਿਆਨ ਦਾ ਰੋਗ ਹੈ, ਸੋ ਉਹ ਵੀ ਨਿਵਿਰਤ ਹੋ ਜਾਂਦਾ ਅਤੇ ਸਰਬ ਤਰ੍ਹਾਂ ਨਾਲ ਆਤਮ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਮਹਾਂਦੂਖ ਸਰਬ ਸੂਖਣ ਹੈ। ਦੁਰਬਚਨ ਭੇਦ ਭਰਮੰਗ ਸਾਕਤ ਤਿਸਨੰਤ ਸੁਰਜਨ ਹੈ। ਦੁਰਬਚਨ ਖੋਟੇ ਬਚਨਾਂ ਦੇ ਉਚਾਰਨ ਵਾਲੇ, ਭੇਦ ਪਾਉਣ ਵਾਲੇ, ਚਿੱਤ ਨੂੰ ਭਰਮਾਉਣ ਵਾਲੇ ਜੋ ਸਾਕਤ ਬੰਦੇ ਅਤੇ ਤਿਸਨੰਤ ਹੁੰਦਾ ਚੁਗਲ, ਚੁਗਲ ਹਨ, ਉਹ ਸਾਰੇ ਸੁਰਜਨ ਸੱਜਣ ਬਣ ਜਾਂਦੇ ਨੇ। ਬੈਰੀ ਉਲਟ ਪਏ ਹੈ ਮੀਤਾ, ਸਾਕਤ ਉਲਟ ਸੁਜਨ ਭਏ ਚੀਤਾ। ਦੁਰਬਚਨ ਖੋਟਿਆਂ ਬਚਨਾਂ ਤੋਂ ਸ੍ਰੇਸ਼ਠ ਬਚਨਾਂ ਦੇ ਉਚਾਰਨ ਵਾਲਾ ਹੋ ਜਾਂਦਾ, ਭੇਦਵਾਦ ਦ੍ਰਿਸ਼ਟੀ ਨੂੰ ਤਿਆਗ ਕੇ ਅਭੇਦਵਾਦ ਦੇ ਨਿਸ਼ਚੇ ਕਰਨ ਵਾਲਾ ਹੋ ਜਾਂਦਾ, ਭਰਮ ਤੋਂ ਭਰਮੰਗ ਤੋਂ ਭਾਵ ਭਰਮ ਤੋਂ ਅਭਰਮ ਹੋ ਜਾਂਦਾ, ਸਾਕਤ ਬੇਮੁਖ ਤੋਂ ਗੁਰਮੁਖ ਹੋ ਜਾਂਦਾ, ਪਿਸਨੰਤ ਹੁੰਦਾ ਚੁਗਲੀ ਕਰਨ ਵਾਲਾ, ਸੁਭਾਅ ਛੱਡ ਕੇ ਸੁਰਜਣਾ ਭਲਾ ਬੰਦਾ ਬਣ ਜਾਂਦਾ। ਸੋ ਜੋ ਸਾਕਤ ਤੋਂ ਪਿਸਨੰਤ ਚੁਗਲ ਤੋਂ ਖੋਟੇ ਬਚਨ ਉਚਾਰ ਕੇ ਭੇਦ ਭਰਮਾਂ ਵਿੱਚ ਪਾਉਣ ਵਾਲੇ ਹੁੰਦੇ ਨੇ, ਉਹ ਉਲਟ ਕੇ ਸੁਰਜਣਾ ਸ੍ਰੇਸ਼ਠ ਭਲੇ ਬੰਦੇ ਬਣ ਜਾਂਦੇ ਨੇ, ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ। ਅਸਥਿਤੰ ਸੋਗ ਹਰਖੰ ਪੈ ਖੀਣੰਤ ਨਿਰਭਵ ਹੈ। ਹਰਖੰ ਖੁਸ਼ੀ ਅਤੇ ਸੋਗ ਗਮੀ ਦੀ, ਗਮੀ ਵਾਲੇ ਪਾਸਿਓਂ ਅਸਥਤੰ ਅਸਥਿਤ ਹੋ ਜਾਂਦਾ, ਅਤੇ ਜਿਸ ਭੈ ਕਰਕੇ ਖੀਣੰਤ ਖੀਣ ਹੋ ਰਿਹਾ, ਸੋ ਉਸ ਭਵੈ ਖੌਫ ਤੋਂ ਨਿਰ ਹੁੰਦਾ ਰਹਿਤ ਹੋ ਜਾਂਦਾ। ਨਿਰ ਭਵੈ, ਭਵੈ ਹੁੰਦਾ ਖੌਫ ਅਤੇ ਨਿਰ ਹੁੰਦਾ ਰਹਿਤ ਹੋਣਾ। ਜਮਾਂ ਦੇ ਭੈ ਦੇ ਖੀਣੰਤ ਨਾਸ ਹੋਣ 'ਤੇ ਨਿਰਭਵੈ ਨਿਰਖੌਫ ਹੋ ਜਾਂਦਾ। ਭੈ ਅਟਵੀਅੰਗ ਮਹਾਨਗਰ ਬਾਸੰਗ ਧਰਮ ਲੱਖਣ ਪ੍ਰਭ ਮਾਇਆ। ਅਟਵੀਅੰਗ ਉਸ ਜਗ੍ਹਾ ਦਾ ਨਾਮ ਹੈ ਜਿੱਥੇ ਅਨੇਕਾਂ ਝਾੜ 'ਚ ਭੀੜੇ ਹੋਣ, ਜਿਹਦੇ 'ਚ ਫਸ ਕੇ ਫਿਰ ਨਿਕਲ ਨਾ ਸਕਦਾ ਹੋਵੇ। ਐਸਾ ਭੈਦਾਇਕ ਜੋ ਅਟਵੀਅੰਗ ਉਜਾੜ ਰੂਪ ਅਟਪਟਾ ਸੰਸਾਰ ਹੈ, ਇਸ ਵਿੱਚ ਮਹਾਨਗਰ ਜੋ ਸਾਧ ਸੰਗਤ ਹੈ ਉਹਦੇ ਵਿੱਚ ਫਿਰ ਉਸ ਵਿੱਚ ਵੱਸ ਆਉਂਦਾ ਇਹ ਸਾਰਾ ਕੁਛ। ਸੋ ਜਿਸ ਹਿਰਦੇ 'ਚ ਅਟਵੀਅੰਗ ਅਟਕ ਰੁਕਾਵਟ ਪਾਉਣ ਵਾਲਾ ਜੋ ਅਗਿਆਨ ਹੈ, ਉਹ ਅਗਿਆਨ ਭੈ ਸੰਯੁਕਤ ਹੋ ਕੇ ਦੂਰ ਹੋ ਜਾਂਦਾ ਅਤੇ ਸ਼ੁਭ ਗੁਣਾਂ ਰੂਪੀ ਮਹਾਨਗਰ ਵਾਸੰਗ ਵੱਸ ਜਾਂਦਾ ਤਾਂ ਮਹਾਰਾਜ ਕਹਿੰਦੇ ਪ੍ਰਭੂ ਦੀ ਕਿਰਪਾ ਨਾਲ ਧਰਮ ਦੇ ਲੱਖਣ ਚਿੰਨ੍ਹ ਪ੍ਰਾਪਤ ਹੋ ਜਾਂਦੇ। ਤਾਂ ਇਸ ਤਰ੍ਹਾਂ ਪੂਰਬਲੀਆਂ ਸਾਰੀਆਂ ਪੁੱਠੀਆਂ ਗੱਲਾਂ ਨੇ ਦੱਸੀਆਂ ਨੇ, ਉਹ ਸਿੱਧੀਆਂ ਵਾਹਿਗੁਰੂ ਦੀ ਕਿਰਪਾ ਨਾਲ ਹੋ ਜਾਂਦੀਆਂ ਨੇ। ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਣੰ। ਪਹਿਲਾਂ ਆਪਾਂ ਇਹਨਾਂ ਤੁਕਾਂ ਦੇ ਅਰਥ ਜਿਹੜੇ ਹਨ ਉਹ ਕਰਕੇ ਆਏ ਹਾਂ, ਪਿੱਛੇ ਫਿਰ ਵੀ ਕਰ ਦਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਫਰਮਾਇਆ ਕਿ ਪ੍ਰਭੂ ਦੀ ਮਾਇਆ ਕਿਰਪਾ ਕਰਕੇ ਸਤਸੰਗਤ ਦੀ ਪ੍ਰਾਪਤੀ ਹੋਵੇ ਅਤੇ ਰਮੇ ਹੋਏ ਰਾਮ ਦੇ ਨਾਮ ਨੂੰ ਰਮਣੰਗ ਹੁੰਦਾ ਉਚਾਰਨਾ ਕਰੇ ਅਤੇ ਹਰ ਹਰ ਦਿਆਲੂ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੇ, ਤਾਂ ਇਸ ਜੀਵ ਨੂੰ ਧਰਮ ਦੇ ਲੱਖਣ ਚਿੰਨ੍ਹ ਪ੍ਰਾਪਤ ਹੁੰਦੇ ਹਨ। ਫਿਰ ਧਰਮ ਦੇ ਚਿੰਨ੍ਹਾਂ ਦੇ ਪ੍ਰਤਾਪ ਕਰਕੇ ਸਾਰਾ ਕੰਮ ਸੌਖਾ ਹੋ ਜਾਂਦਾ ਹੈ ਜੀਵ ਦਾ। ਫਿਰ ਬੇਨਤੀ ਕੀਤੀ, ਇਹ ਜਿਹੜੇ ਕਾਮ ਕ੍ਰੋਧ ਆਦਿਕ ਪੰਜ ਵਿਸ਼ੇ ਹਨ, ਇਹ ਮਹਾਰਾਜ ਸੱਚੇ ਪਾਤਸ਼ਾਹ, ਸੋ ਇਸ ਪ੍ਰਕਾਰ ਇਹ ਕੈਸੇ ਹਨ ਮਹਾਰਾਜ ਜੀ ਪੰਜ ਵਿਸ਼ੇ ਜਿਹੜੇ ਆ, ਇਹ ਕਿਵੇਂ ਤੰਗ ਕਰਦੇ ਨੇ, ਕਿਵੇਂ ਖਿਹੜਾ ਛੱਡਣਗੇ, ਕੀ ਨੁਕਸਾਨ ਹੈ ਇਹਨਾਂ ਦੇ। ਆਪ ਕਹਿੰਦੇ ਹੋ ਕਾਮ ਕਰੋ ਲੋਭ ਮੋਹ ਹੰਕਾਰ ਤੋਂ ਬਚੋ ਭਾਈ। ਮਹਾਰਾਜ ਕਹਿਣ ਲੱਗੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਇਹ ਪੰਜ ਵਿਸ਼ੇ ਬੜੇ ਪ੍ਰਬਲ ਨੇ, ਇਹਨਾਂ ਨੇ ਵੱਡਿਆਂ ਵੱਡਿਆਂ ਨੂੰ ਨਾਸ਼ ਕਰ ਛੱਡਿਆ। ਇਹ ਜੀਵ ਵਿਚਾਰਾ ਕਿਹੜੇ ਬਾਗ ਦੀ ਮੂਲੀ ਹੈ, ਇਸ ਲਈ ਇਹਨਾਂ ਨੂੰ ਜ਼ਰੂਰ ਵੱਸ ਵਿੱਚ ਕਰਨਾ ਚਾਹੀਦਾ। ਆਸੁਰੀ ਸੰਪਦਾ ਦਾ ਰਾਜਾ ਜਿਹੜਾ ਸਭ ਤੋਂ ਵੱਡਾ ਉਹ ਮੋਹ ਹੈ, ਮੋਹ ਤੋਂ ਸਾਰਾ ਰੌਲਾ ਪੈਂਦਾ। ਪਹਿਲੇ ਉਹਦਾ ਵਰਣਨ ਕਰਕੇ ਫਿਰ ਉਸ ਮੋਹ ਦੇ ਜਿੱਤਣ ਦਾ ਤਰੀਕਾ ਦੱਸਦੇ ਹਾਂ। ਹੇ ਅਜਿੱਤ ਸੂਰ ਸੰਗਰਾਮੰ, ਮਹਾਰਾਜ ਕਹਿੰਦੇ ਮੋਹ ਯੁੱਧ ਭੂਮਿਕਾ 'ਚ ਅਜਿੱਤ ਸੂਰਮਾ, ਅਰਜਨ ਵਰਗਾ ਸੂਰਮਾ ਵੀ ਸੰਬੰਧੀਆਂ ਦੇ ਮੋਹ ਕਰਕੇ ਮਹਾਂਭਾਰਤ ਦੇ ਯੁੱਧ ਵਿੱਚ ਲੜਨੋਂ ਪਿੱਛੇ ਹਟ ਗਿਆ। ਫਿਰ ਕ੍ਰਿਸ਼ਨ ਜੀ ਨੇ ਗੀਤਾ ਸੁਣਾ ਕੇ ਉਹਨੂੰ ਗਿਆਨ ਦਿੱਤਾ ਤਾਂ ਅਰਜਨ ਨੇ ਜੰਗ ਕੀਤਾ। ਦੂਜੀ ਮਿਸਾਲ ਅਰਜਨ ਦੀ ਇਹ ਵੀ ਹੈ ਕਿ ਇੱਕ ਵੇਰਾ ਕ੍ਰਿਸ਼ਨ ਜੀ ਕੋਲ ਬੈਠੇ ਹੋਏ ਸਨ ਅਤੇ ਅਰਜਨ ਦੀ ਝੋਲੀ 'ਚ ਉਹਨਾਂ ਦਾ ਪੁੱਤਰ ਅਭਿਮੰਨੂ ਖੇਡ ਰਿਹਾ ਸੀ। ਖੇਡਦਿਆਂ ਖੇਡਦਿਆਂ ਪੁੱਤਰ ਅਭਿਮੰਨੂ ਨੇ ਆਪਣੇ ਪਿਤਾ ਦੀ ਪੱਗ ਲਾਹਤੀ ਅਤੇ ਅਰਜਨ ਫਿਰ ਵੀ ਉਹਦਾ ਪਿਆਰ ਕਰੀ ਜਾਵੇ। ਉਸ ਵੇਲੇ ਕ੍ਰਿਸ਼ਨ ਜੀ ਹੱਸ ਪਏ। ਅਰਜਨ ਨੇ ਪੁੱਛਿਆ, ਤੁਸੀਂ ਹੱਸੇ? ਕਹਿੰਦੇ, ਅਰਜਨ ਦੇਖ ਲੈ, ਜੇ ਕੋਈ ਹੋਰ ਸੂਰਮਾ ਤੇਰੀ ਪੱਗ ਲਾਹ ਦਿੰਦਾ ਤਾਂ ਤੂੰ ਉਹਦਾ ਸਿਰ ਵੱਢ ਦੇਣਾ ਸੀ, ਪਰ ਮੋਹ ਇਹੋ ਜਿਹਾ ਪ੍ਰਬਲ, ਤੇਰੇ ਪੁੱਤਰ ਨੇ ਤੇਰੀ ਪੱਗ ਲਾਹੀ, ਤੂੰ ਖੁਸ਼ ਹੋ ਰਿਹਾ। ਮਹਾਰਾਜ ਕਹਿੰਦੇ, ਜਿਹੜੇ ਜਿੱਤ ਸੂਰਮੇ ਸਨ ਵਿਸ਼ਿਸ਼ਟ ਆਦਿਕ, ਉਹਨਾਂ ਨੂੰ ਵੀ ਇਸ ਮੋਹ ਨੇ ਜਿੱਤ ਲਿਆ। ਜਿਸ ਵੇਲੇ ਵਿਸ਼ਵਾਮਿੱਤਰ ਨੇ ਇਹਨਾਂ ਦਾ 100 ਪੁੱਤਰ ਮਾਰਤਾ ਤਾਂ ਪੁੱਤਰਾਂ ਦੇ ਮੋਹ ਕਰਕੇ ਵਿਸ਼ਿਸ਼ਟ ਜੀ ਸਤਲੁਜ ਡੁੱਬਣ ਵਾਸਤੇ ਚਲੇ ਗਏ, ਪਰ ਸਤਲੁਜ 100 ਧਾਰਾ ਹੋ ਕੇ ਵਗ ਪਿਆ, ਜਿਹਦੇ ਕਰਕੇ ਉਹਦਾ ਨਾਂ ਹੀ ਸਤਦਰਵ ਪੈ ਗਿਆ ਸੀ। ਸਤਦਰਵ 100 ਧਾਰਾ ਹੋ ਕੇ ਵਗਿਆ। ਤੀਰ ਸਤਦਰਵ ਗ੍ਰੰਥ ਸੁਧਾਰਾ ਮਹਾਰਾਜ ਲਿਖਿਆ, ਵਸਿਸ਼ਠ ਜੀ ਨੂੰ ਡੋਬਿਆ ਨਹੀਂ, ਫਿਰ ਫਾਹੀ ਲੈ ਕੇ ਵਿਪਾਸਾ 'ਚ ਡੁੱਬਣ ਲੱਗੇ ਤਾਂ ਵਿਪਾਸਾ ਨੇ ਉਹਨੇ ਫਾਹੀ ਤੋੜ ਦਿੱਤੀ, ਉਹਦੇ ਕਰਕੇ ਉਹਦਾ ਨਾਂ ਵਿਪਾਸਾ ਪਿਆ। ਬਿਆਸ ਦਰਿਆ ਕਹਿੰਦੇ ਜਿਹਨੂੰ, ਅਤ ਬਲਨਾ ਬਹੁ ਮਰਦਨ ਹੈ, ਫਿਰ ਇਹ ਮੋਹ ਅਤਿਅੰਤ ਬਲ ਵਾਲਾ, ਬਹੁਤਿਆਂ ਦੇ ਮਰਦਨਾ ਮਲਣ ਵਾਲਾ। ਸੰਗਰਾਮੰ ਯੁੱਧ ਭੂਮਿਕਾ 'ਚ ਜੋ ਅਜਿੱਤ ਸੂਰਮੇ ਹਨ ਉਹਨਾਂ ਦੇ ਮਰਦਨਾ ਮਲਣੇ ਨੂੰ ਮੋਹ ਰਾਜਾ ਅਤਸੇ ਕਰਕੇ ਬਹੁਤ ਹੀ ਬਲ ਵਾਲਾ ਹੈ। ਗਣ ਗੰਧਰਵ ਦੇਵ ਮਾਨੁਖਿਅੰ ਪਾਸੁ ਪੰਖੀ ਵਿਮੋਹਨ ਹੈ, ਸ਼ਿਵਾਂ ਦੇ ਨੰਦੀ ਭ੍ਰਿੰਗੀ ਆਦਿਕ ਗਣਾਂ ਨੂੰ, ਦੇਵਤਿਆਂ ਦੇ ਰਾਗੀ ਹਾਹਾ ਹੂਆ ਨਾਮੇ ਗੰਧਰਵਾਂ ਨੂੰ, ਗਣ ਹੁੰਦਾ ਸਮੂਹ ਗੰਧਰਵਾਂ ਨੂੰ, ਅਜਾਨ ਸੰਗੀਆਂ ਵਾਲੇ 33 ਕਰੋੜ ਦੇਵਤੇ ਜੋ ਬ੍ਰਹਮਾ ਦੇ ਸੰਕਲਪ ਤੋਂ ਪੈਦਾ ਹੋਏ ਹਨ, ਅਤੇ ਮਨੁੱਖ ਨੂੰ ਅਤੇ ਪਸ਼ੂਆਂ ਪੰਛੀਆਂ ਇਤਿਆਦਿਕ ਸਾਰਿਆਂ ਨੂੰ ਇਸ ਮੋਹ ਨੇ ਵਿਸ਼ੇਸ਼ ਕਰਕੇ ਮੋਹਣਾ ਕੀਤਾ, ਇਹ ਨਹੀਂ ਛੱਡਦਾ ਕਿਸੇ ਨੂੰ। ਮਹਾਰਾਜ, ਫਿਰ ਹੁਣ ਤੁਸੀਂ ਕਿਰਪਾ ਕਰੋ, ਇਹ ਤਾਂ ਤੁਸੀਂ ਕਿਹਾ ਬਹੁਤ ਤਕੜਾ, ਬੜਿਆਂ ਬੜਿਆਂ ਨੂੰ ਛੱਡਦਾ, ਸਾਡੇ ਅਰਗੇ ਫਿਰ ਕਿਹੜੇ ਬਾਗ ਦੀ ਮੂਲੀ ਹੈ ਮਹਾਰਾਜ ਜੀ ਦੇ ਅੱਗੇ ਅਸੀਂ ਕਿਵੇਂ ਟਿਕਾਂਗੇ? ਇਹ ਤੋਂ ਫਿਰ ਤੁਸੀਂ ਹੁਣ ਬਚਣ ਦਾ ਕੋਈ ਹੈ ਸਤਿਗੁਰੂ ਤਰੀਕਾ ਦੱਸੋ। ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਤਰੀਕਾ ਦੱਸਦੇ ਹਨ। ਹਰ ਕਰਨ ਹਾਰੰ ਨਮਸਕਾਰੰ ਸਰਨ ਨਾਨਕ ਜਗਦੀਸ਼ੁਰ ਹੈ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਇਸ ਮੋਹ ਤੋਂ ਬਚਣ ਵਾਸਤੇ ਜੁਗਤੀ ਕਰੋ ਕਿ ਹਰ ਕਰਨ ਹਾਰੰ, ਸਭ ਦੇ ਕਰਨ ਵਾਲਾ ਜੋ ਹਰੀ ਹੈ, ਉਸ ਜਗਤ ਦੇ ਈਸ਼ਵਰ ਦੀ ਸ਼ਰਨ ਗ੍ਰਹਿਣ ਕਰਕੇ ਉਸ ਨੂੰ ਨਮਸਕਾਰਾਂ ਕਰੋ, ਤਾਂ ਇਸ ਮੋਹ ਤੋਂ ਤੁਹਾਡਾ ਛੁਟਕਾਰਾ ਹੋਵੇਗਾ।